ਹੁਕਮ ਪਾਕ ਪੰਜੋ ਲੇਖ ਨੰਬਰ 29 ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਉ। ਇਸ ਪੰਕਤੀ ਅਨੁਸਾਰ ਨਾਮ ਸ਼ਬਦ ਅਤੇ ਹੁਕਮ ਇਹ ਇੱਕੋ ਆਤਮਕ ਮੰਡਲ ਦੀ ਖੇਲ ਹੈ। ਜਦ ਬਿਜਲੀ ਪਾਵਰ ਹਾਊਸ ਵਿੱਚ ਜਮ੍ਹਾਂ ਹੁੰਦੀ ਹੈ ਤਾਂ ਉਸਨੂੰ ਸ਼ਕਤੀ ਕਿਹਾ ਜਾਂਦਾ ਹੈ। ਬਿਜਲੀ ਦੀ ਸ਼ਕਤੀ ਦੀ ਰਵਾਨਗੀ ਨੂੰ ਕਰੰਟ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਸਾਡੇ ਅੰਦਰ ਆਤਮਕ ਜੋਤ ਦੀ ਸ਼ਕਤੀ ਨੂੰ ਨਾਮ ਜਾਂ ਸ਼ਬਦ ਕਿਹਾ ਗਿਆ ਹੈ ਅਤੇ ਕਵਾਓ ਦੁਆਰਾ ਇਸ ਦੀ ਪ੍ਰਵਿਰਤੀ ਜਾਂ ਰਵਾਨਗੀ ਨੂੰ ਹੁਕਮ, ਭਾਣਾ, ਅਮਰ ਜਾਂ ਰਜ਼ਾ ਕਿਹਾ ਗਿਆ ਹੈ। ਹਾਂਜੀ, ਸਾਡੇ ਅੰਦਰ ਆਤਮਕ ਜੋਤ ਦੀ ਸ਼ਕਤੀ ਨੂੰ ਨਾਮ ਅਥਵਾ ਸ਼ਬਦ ਕਿਹਾ ਗਿਆ ਹੈ ਅਤੇ ਕਵਾਓ ਦੁਆਰਾ ਇਸ ਨਾਮ ਅਤੇ ਸ਼ਬਦ ਦੀ ਰਵਾਨਗੀ ਨੂੰ ਹੁਕਮ, ਭਾਣਾ, ਰਜ਼ਾ ਕਿਹਾ ਗਿਆ ਹੈ। ਇਸ ਜੀਵਨ ਰਹੁੰ ਜਾਂ ਨਾਮ ਦੀ ਰਵਾਨਗੀ ਜਾਂ ਪ੍ਰਵਿਰਤੀ ਦੁਆਰਾ ਸਾਰੀ ਕਾਇਨਾਤ ਚੱਲ ਰਹੀ ਹੈ, ਭਾਵ ਹੁਕਮ ਦੁਆਰਾ। ਹੁਕਮੀ ਓਮਨ ਆਕਾਰ ਹੁਕਮ ਨਾ ਕਿਹਾ ਜਾਈ, ਹੁਕਮੀ ਓਮਨ ਜੀ ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ, ਇੱਕ ਨਾ ਹੁਕਮੀ ਬਖਸ਼ਿਸ਼ ਇੱਕ ਹੁਕਮੀ ਸਦਾ ਪਵਾਈਐ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹੈ ਨਾ ਕੋਏ। ਸਭ ਇੱਕੋ ਸ਼ਬਦ ਵਰਤਦਾ ਜੋ ਕਰੈ ਸੋ ਹੋਈ। ਬਿਜਲੀ ਦਾ ਕਰੰਟ ਸਭ ਥਾਈਂ ਘਰਾਂ ਕਾਰਖਾਨਿਆਂ ਵਿੱਚ ਅਨੇਕਾਂ ਤਰੀਕਿਆਂ ਦੁਆਰਾ ਸਾਡਾ ਕੰਮ ਸਵਾਰਦਾ ਹੈ ਅਤੇ ਸਾਨੂੰ ਸੁੱਖ ਪਹੁੰਚਾਉਂਦਾ ਹੈ। ਇਸ ਕਰੰਟ ਨੂੰ ਕਾਬੂ ਰੱਖਣ ਲਈ ਤਾਰ ਨੂੰ ਰਬੜ ਨਾਲ ਢੱਕਿਆ ਜਾਂਦਾ ਹੈ। ਜਿਸ ਤਾਰ ਵਿੱਚ ਕਰੰਟ ਹੈ ਉਸ ਨੂੰ ਕਾਬੂ ਵਿੱਚ ਰੱਖਣ ਲਈ ਉੱਤੋਂ ਰਬੜ ਨਾਲ ਢੱਕਿਆ ਜਾਂਦਾ ਹੈ, ਜਿਸ ਨੂੰ ਇਨਸੂਲੇਸ਼ਨ ਕਿਹਾ ਜਾਂਦਾ ਹੈ। ਜਦ ਕਦੇ ਬਿਜਲੀ ਫੇਲ ਹੋ ਜਾਵੇ ਤਾਂ ਟੈਸਟਰ ਨਾਲ ਖੋਜ ਕੀਤੀ ਜਾਂਦੀ ਹੈ ਕਿ ਬਿਜਲੀ ਦਾ ਕਰੰਟ ਕਿੱਥੋਂ ਫੇਲ ਹੋਇਆ ਹੈ। ਇਹ ਟੈਸਟਰ ਇੱਕ ਜੰਤਰ ਹੈ ਜਿਸ ਦੇ ਇੱਕ ਪਾਸੇ ਤਿੱਖੀ ਸੂਈ ਅਤੇ ਦੂਜੇ ਪਾਸੇ ਬਲਬ ਲੱਗਿਆ ਹੁੰਦਾ ਹੈ। ਇਸ ਜੰਤਰ ਦੀ ਸੂਈ ਤਾਰ ਦੀ ਉੱਪਰਲੀ ਰਬੜ ਵਿੱਚ ਖੋਭ ਕੇ ਤਾਰ ਨਾਲ ਛੋਹ ਕੇ ਖੋਜ ਕੀਤੀ ਜਾਂਦੀ ਹੈ ਕਿ ਤਾਰ ਵਿੱਚ ਕਰੰਟ ਹੈ ਕਿ ਨਹੀਂ। ਜੇ ਉੱਥੇ ਕਰੰਟ ਹੋਵੇ ਤਾਂ ਟੈਸਟਰ ਦਾ ਬਲਬ ਜਗ ਪੈਂਦਾ ਹੈ ਅਤੇ ਉਸ ਤਾਰ ਨੂੰ ਜਿਉਂਦੀ ਤਾਰ ਕਿਹਾ ਜਾਂਦਾ ਹੈ। ਜੇਕਰ ਬਲਬ ਨਾ ਜਗੇ ਤਾਂ ਇਹ ਤਾਰ ਮੁਰਦਾ ਅਖਵਾਉਂਦੀ ਹੈ। ਬਾਹਰੋਂ ਤਾਂ ਸਾਰੀਆਂ ਤਾਰਾਂ ਇੱਕੋ ਜਿਹੀਆਂ ਪ੍ਰਤੀਤ ਆਉਂਦੀਆਂ ਹਨ, ਪਰ ਟੈਸਟਰ ਦੀ ਸੂਈ ਨੂੰ ਰਬੜ ਵਿੱਚ ਦੀ ਵਿੰਨ ਕੇ ਤਾਰ ਨਾਲ ਛੋਹਣ ਤੋਂ ਹੀ ਨਿਰਣਾ ਹੋ ਸਕਦਾ ਹੈ ਕਿ ਤਾਰ ਵਿੱਚ ਕਰੰਟ ਹੈ ਕਿ ਨਹੀਂ। ਇਸ ਦਾ ਮਤਲਬ ਇਹ ਹੋਇਆ ਕਿ ਤਾਰ ਦੀ ਉੱਪਰਲੀ ਰਬੜ ਨੂੰ ਵਿੰਨ ਕੇ ਕਰੰਟ ਨਾਲ ਛੋਹ ਦੁਆਰਾ ਹੀ ਸਾਨੂੰ ਬਿਜਲੀ ਮਿਲ ਸਕਦੀ ਹੈ ਅਤੇ ਸਾਡੇ ਸਾਰੇ ਕੰਮ ਸਵਰ ਸਕਦੇ ਹਨ। ਕਰੰਟ ਦੀ ਛੋਹ ਤੋਂ ਬਗੈਰ ਸਾਡੇ ਸਾਰੇ ਬਲਬ, ਰੇਡੀਓ, ਟੀਵੀ ਆਦਿ ਸਭ ਮੁਰਦਾ ਹੀ ਹਨ। ਇਸੇ ਤਰ੍ਹਾਂ ਜਦ ਤਾਈਂ ਸਾਡੇ ਅੰਦਰ ਇਲਾਹੀ ਜੋਤ ਜੀਵਨ ਰਾਉ ਨਾਮ ਦੀ ਰਵਾਨਗੀ ਕੰਮ ਕਰਦੀ ਹੈ ਤਾਂ ਅਸੀਂ ਜਿਉਂਦੇ ਹਾਂ, ਪਰ ਜਦ ਇਹ ਜੋਤ ਨਿਕਲ ਜਾਂਦੀ ਹੈ ਤਾਂ ਸਾਡੀ ਮੌਤ ਹੋ ਜਾਂਦੀ ਹੈ। ਪਿੱਛੋਂ ਕਰੰਟ ਆ ਰਿਹਾ ਤਾਂ ਬਲਬ ਜਗਦਾ ਹੈ। ਇਸੇ ਤਰ੍ਹਾਂ ਸਾਡੇ ਅੰਦਰ ਜਦੋਂ ਨਾਮ ਦੀ ਜੀਵਨ ਰਾਉ ਚੱਲਦੀ ਹੈ, ਸਾਡੇ ਹੱਥ ਪੈਰ ਅੱਖਾਂ ਵਗੈਰਾ ਕੰਮ ਕਰਦੀਆਂ ਹਨ, ਅਤੇ ਜਦੋਂ ਇਹ ਜੋਤ ਨਿਕਲ ਜਾਂਦੀ ਹੈ ਤਾਂ ਸਾਡੀ ਮੌਤ ਹੋ ਜਾਂਦੀ ਹੈ। ਸੋ ਬਲਬ, ਰੇਡੀਓ, ਟੀਵੀ ਆਦਿ ਆਪਣੇ ਆਪ ਵਿੱਚ ਮੁਰਦਾ ਚੀਜ਼ਾਂ ਹਨ। ਇਹ ਸਿਰਫ ਬਿਜਲੀ ਦੇ ਕਰੰਟ ਨਾਲ ਹੀ ਜਿਉਂਦੇ ਹਨ ਅਤੇ ਕੰਮ ਕਰਦੇ ਹਨ, ਪਰ ਜਦ ਇਹਨਾਂ ਵਿੱਚ ਕਰੰਟ ਕੰਮ ਕਰਦਾ ਹੈ ਤਦ ਵੀ ਇਹਨਾਂ ਨੂੰ ਆਪਣੇ ਆਪੇ ਅਥਵਾ ਜੀਵਤ ਅਵਸਥਾ ਦੀ ਸੋਝੀ ਨਹੀਂ ਆਉਂਦੀ, ਕਿਉਂਕਿ ਇਹਨਾਂ ਵਿੱਚ ਮਹਿਸੂਸ ਕਰਨ ਵਾਲੀ ਚੇਤਨਤਾ ਜਾਂ ਬੁੱਧੀ ਨਹੀਂ ਹੈ। ਇਸੇ ਤਰ੍ਹਾਂ ਜੀਵ ਦੇ ਅੰਦਰ ਵੀ ਇਲਾਹੀ ਜੋਤ ਨਾਮ ਹੁਕਮ ਦਿਨ ਰਾਤ ਰਵ ਰਿਹਾ ਭਰਪੂਰ ਹੈ ਅਤੇ ਕੰਮ ਕਰ ਰਿਹਾ ਹੈ, ਪਰ ਜੀਵ ਨੂੰ ਆਪਣੇ ਅੰਤਰ ਆਤਮੇ ਪ੍ਰਕਾਸ਼ਿਤ ਅਤੇ ਪ੍ਰਵਿਰਤ ਹੋ ਰਹੇ ਉਸ ਹੁਕਮ ਜੀਵਨ ਰਾਉਂ ਜੀਵਨ ਆਧਾਰ ਦੀ ਬਾਬਤ ਸੋਝੀ ਨਹੀਂ, ਗਿਆਨ ਹੀ ਨਹੀਂ, ਬੂਝ ਹੀ ਨਹੀਂ, ਪਹਿਚਾਣ ਹੀ ਨਹੀਂ, ਅਹਿਸਾਸ ਹੀ ਨਹੀਂ, ਨਿਸ਼ਚਾ ਵੀ ਨਹੀਂ ਹੈ। ਹਾਂਜੀ, ਜਿਵੇਂ ਟੀਵੀ ਨੂੰ ਕਰੰਟ ਮਿਲ ਜਾਏ, ਟੀਵੀ ਚੱਲ ਪੈਂਦਾ, ਪਰ ਉਸਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰਾ ਜੀਵਨ ਚੱਲ ਰਿਹਾ ਹੈ। ਇਸੇ ਤਰ੍ਹਾਂ ਜਦ ਸਾਡੇ ਅੰਦਰ ਵੀ ਆਤਮਕ ਜੋਤ ਕੰਮ ਕਰ ਰਹੀ ਹੈ ਜਿਸ ਨਾਲ ਸਾਡੀ ਜ਼ਿੰਦਗੀ ਚੱਲ ਰਹੀ ਹੈ, ਪਰ ਸਾਨੂੰ ਵੀ ਉਸ ਜੋਤ ਦਾ ਅਹਿਸਾਸ ਨਿਸ਼ਚਾ ਨਹੀਂ ਰਿਹਾ। ਇਹ ਪਹਿਚਾਣ ਜਾਂ ਅਹਿਸਾਸ ਇਹ ਸਾਡੀ ਚੇਤਨ ਸ਼ਕਤੀ ਨੇ ਕਰਨਾ ਹੈ। ਪਰ ਸਾਡੀ ਨਿਰਣੈ ਸ਼ਕਤੀ ਬੁੱਧੀ ਇਹ ਹੋਮੇ ਦੇ ਭਰਮ ਭੁਲਾਵੇ ਰੂਪੀ ਰਬੜ ਨਾਲ ਢੱਕੀ ਹੋਈ ਹੈ, ਜਿਸ ਦੀ ਵਜ੍ਹਾ ਨਾਲ ਅਸੀਂ ਉਸ ਇਲਾਹੀ ਸ਼ਕਤੀ ਨਾਮ ਅਥਵਾ ਉਸ ਦੀ ਰਵਾਨਗੀ ਜੀਵਨ ਆਧਾਰ ਤੇ ਹੁਕਮ ਤੋਂ ਬੇਖਬਰ ਤੇ ਅਣਜਾਣ ਹਾਂ। ਜੇਕਰ ਬਲਬ ਆਪਣੇ ਆਪ ਨੂੰ ਰੋਸ਼ਨੀ ਦਾ ਕਰਤਾ ਧਰਤਾ ਜਾਂ ਦਾਤਾ ਸਮਝ ਬੈਠੇ ਤਾਂ ਉਸਦਾ ਇਹ ਦਾਵਾ ਕੂੜਾ ਹੈ। ਇਸੇ ਤਰ੍ਹਾਂ ਮਾਇਕੀ ਅੰਧ ਗੁਬਾਰ ਦੇ ਭਰਮ ਭੁਲਾਵੇ ਵਿੱਚ ਅਸੀਂ ਇਹ ਝੂਠਾ ਗੁਮਾਨ ਕਰੀ ਬੈਠੇ ਹਾਂ ਕਿ ਮੈਂ ਜਾਂ ਹਉਮੈ ਹੀ ਸਰਬ ਸ਼ਕਤੀਮਾਨ ਹੈਸੀਅਤ ਹੈ ਤੇ ਆਪਣੇ ਭਾਣੇ ਵਿੱਚ ਹੀ ਕਰਮ ਕਰਦੇ ਹੋਏ ਕਰਮਬੱਧ ਹੋ ਕੇ ਦੁਖੀ ਹੋ ਰਹੇ ਹਾਂ। ਮੇਰੀ ਮੇਰੀ ਧਾਰ ਬੰਧਨ ਬੰਧਿਆ, ਨਰਕ ਸੁਰਗ ਅਵਤਾਰ ਮਾਇਆ ਧੰਦਿਆ, ਅਨਕ ਕਰਮ ਕੀਏ ਬੋ ਤੇਰੇ, ਜੋ ਕੀਜੈ ਸੋ ਬੰਧਨ ਪੈਰੇ। ਇਹ ਮਨ ਧੰਦੇ ਬਾਂਧਾ ਕਰਮ ਕਮਾਏ, ਮਾਇਆ ਮੂਠਾ ਸਦਾ ਬਿਲਾਏ। ਇਸ ਦੇ ਉਲਟ ਜੇਕਰ ਗੁਰੂ ਦੀ ਕਿਰਪਾ ਨਾਲ ਅਸੀਂ ਆਪਣੇ ਅੰਤਰ ਆਤਮੇ ਸਰਬ ਸ਼ਕਤੀਮਾਨ ਰਵ ਰਿਆ ਭਰਪੂਰ ਉਸ ਇਲਾਹੀ ਨਾਮ ਜਾਂ ਹੁਕਮ ਨੂੰ ਸਮਝ ਲਈਏ, ਜਾਣ ਲਈਏ, ਬੁੱਝ ਲਈਏ, ਪਹਿਚਾਣ ਲਈਏ, ਉਸ ਦਾ ਅਹਿਸਾਸ ਕਰ ਲਈਏ, ਉਸ ਨੂੰ ਅਨੁਭਵ ਕਰ ਲਈਏ, ਤਾਂ ਸਾਡੇ ਮਨ ਦੀ ਹਉਮੈ ਦੇ ਭਰਮ ਭੁਲਾਵੇ ਦਾ ਛੋੜ ਲੈ ਜਾਵੇ, ਤਾਂ ਸਾਡੀ ਜੀਵਨ ਸ਼ਕਤੀ ਇਲਾਹੀ ਹੁਕਮ ਦੀ ਰਵਾਨਗੀ ਦੀ ਸਹਿਜ ਚਾਲ ਨਾਲ ਸੁਰ ਹੋ ਕੇ ਰੁੜੀ ਜਾਵੇਗੀ ਤੇ ਅਸੀਂ ਆਪਣੇ ਹਉ ਤਾਰੀ ਕਰਮਾਂ ਤੋਂ ਆਜ਼ਾਦ ਹੋ ਜਾਵਾਂਗੇ। ਕਿਉਂਕਿ ਜਦ ਹੁਕਮ ਅਨੁਭਵ ਹੋ ਗਿਆ, ਉਸ ਦੀ ਰਵਾਨਗੀ ਵਿੱਚ ਜੀਵਨ ਸੁਰ ਹੋ ਗਿਆ, ਫਿਰ ਆਪਣੇ ਹਉ ਤਾਰੀ ਕਰਮਾਂ ਤੋਂ ਅਸੀਂ ਬਰੀ ਹੋ ਜਾਵਾਂਗੇ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲਓ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ, ਜਿਨ ਹੁਕਮ ਪਛਾਤਾ ਹਰੀ ਕੇਰਾ ਸੋਈ ਸਰਬ ਸੁਖ ਪਾਵੇ, ਹੁਕਮੇ ਬੁਝ ਨਿਹਾਲ ਸੁਖ ਸੁਖੇਟਿਆ, ਜਿਨੀ ਪਛਾਤਾ ਹੁਕਮ ਤਿਨ ਕਦੇ ਨਾ ਰੋਵਣ। ਇਸ ਉਦਾਹਰਣ ਵਿੱਚ ਹੇਠਲੀਆਂ ਗੱਲਾਂ ਦਾ ਨਿਰਣਾ ਕਰਨਾ ਜ਼ਰੂਰੀ ਹੈ ਕਿ ਬਿਜਲੀ ਦਾ ਕਰੰਟ ਲਈ ਬੇਅੰਤ ਉੱਦਮ ਤੇ ਖਰਚੇ ਦੀ ਲੋੜ ਹੈ, ਇਸ ਦਾ ਸੁੱਖ ਸੀਮਤ ਹੈ, ਇਹ ਹਾਨੀਕਾਰਕ ਤੇ ਤਬਾਹੀ ਦਾ ਕਾਰਨ ਵੀ ਬਣ ਸਕਦੀ ਹੈ, ਪਰ ਜਿਹੜਾ ਇਲਾਹੀ ਹੁਕਮ ਹੈ ਉਹ ਸਵੈਭੰਗ ਹੈ, ਉਸਦਾ ਪ੍ਰਕਾਸ਼ ਆਪਣੇ ਆਪ ਹੈ, ਉਹ ਸਦੀਵੀ ਤੇ ਸੁਖਦਾਈ ਹੈ, ਸਦੀਵੀ ਸੁਖਦਾਈ ਹੈ। ਬਿਜਲੀ ਦੇ ਕਰੰਟ ਦਾ ਸੁੱਖ ਸੀਮਤ ਹੈ, ਹੁਕਮ ਦਾ ਜਿਹੜਾ ਸੁੱਖ ਹੈ ਉਹ ਸਦੀਵੀ ਹੈ। ਇਲਾਹੀ ਹੁਕਮ ਸਰਬ ਖੇਮ ਕੁਸ਼ਲ ਕਲਿਆਣ ਰੂਪ ਹੈ। ਬਿਜਲੀ ਦਾ ਕਰੰਟ ਸੀਮਤ ਹੈ, ਇਸ ਦੀ ਵੋਲਟੇਜ ਘਟਦੀ ਵੱਧਦੀ ਹੈ, ਇਹ ਬੰਦ ਹੋ ਜਾਂਦੀ ਹੈ, ਕਈ ਵਾਰੀ ਨੁਕਸ ਪੈ ਜਾਂਦਾ ਹੈ, ਇਸ ਵਿੱਚ ਇਨਸਾਨੀ ਗਲਤੀ ਹੋ ਸਕਦੀ ਹੈ, ਇਸ ਲਈ ਬੇਅੰਤ ਮਸ਼ੀਨਾਂ ਤੇ ਯੰਤਰਾਂ ਦੀ ਲੋੜ ਹੈ, ਇਹ ਇਨਸਾਨੀ ਬੁੱਧੀ ਦਾ ਕਰਤੱਵ ਹੈ। ਪਰ ਇਲਾਹੀ ਹੁਕਮ ਸੀਮਤ ਨਹੀਂ, ਉਹ ਬੇਹੱਦ ਹੈ, ਉਸ ਦੀ ਵੋਲਟੇਜ ਕਦੀ ਘਟਦੀ ਵੱਧਦੀ ਨਹੀਂ, ਨਾ ਵਾਧ ਹੈ ਨਾ ਘਾਟ ਹੈ, ਉਹ ਇਕਸਾਰ ਹੈ, ਨੁਕਸੀਨ ਹੈ, ਹੁਕਮ ਅਪੁੱਲ ਹੈ, ਆਪੇ ਰਵ ਰਿਆ ਭਰਪੂਰ ਹੈ, ਉਹ ਤਾਂ ਕਵਾਉ ਦਾ ਪ੍ਰਕਾਸ਼ ਹੈ। ਸੋ ਬਿਜਲੀ ਦੀ ਸ਼ਕਤੀ ਦੀ ਪ੍ਰਾਪਤੀ ਲਈ ਤਾਂ ਅਸੀਂ ਇੰਨੀ ਪੜ੍ਹਾਈ, ਖੋਜ, ਮਿਹਨਤ, ਖਰਚਾ ਕਰਦੇ ਹਾਂ ਜਿਸ ਦਾ ਸੁੱਖ ਵੀ ਸੀਮਤ, ਵਿਘਨ ਵਾਲਾ, ਖਤਰਨਾਕ, ਮਾਰੂ ਵੀ ਹੋ ਸਕਦਾ ਹੈ। ਇਸ ਦੇ ਉਲਟ ਆਤਮਕ ਬਿਜਲੀ ਜਾਂ ਇਲਾਹੀ ਹੁਕਮ ਜਾਂ ਨਾਮ ਦਾ ਸੋਮਾ ਜਾਂ ਕੇਂਦਰ ਹਰ ਜੀਵ ਦੇ ਅੰਤਰ ਆਤਮੇ ਰਵ ਰਿਆ ਭਰਪੂਰ ਹੈ, ਓਤ ਪੋਤ ਲਪਟਾਇਆ ਹੈ, ਸਰਬ ਵਿਆਪਕ ਹੈ, ਸਵੈ ਭੰਗ ਹੈ, ਸਵੈ ਪ੍ਰਕਾਸ਼ ਹੈ, ਅਪੁੱਲ ਹੈ, ਨਿਰਵਿਘਨ ਹੈ, ਸਰਬ ਸ਼ਕਤੀਮਾਨ ਹੈ, ਸਭਨਾ ਗੱਲਾਂ ਸਮਰੱਥ ਹੈ, ਸਦਾ ਸੁਖਦਾਈ ਹੈ, ਅਮੁੱਕ ਹੈ, ਅਥਾਹ ਹੈ, ਅਪਾਰ ਹੈ, ਅਟੁੱਟ ਹੈ, ਲਗਾਤਾਰ ਹੈ, ਇਕਸਾਰ ਹੈ, ਸਹਿਜ ਚਾਲ ਹੈ। ਇਸ ਦੇ ਪ੍ਰਗਟ ਜਾਂ ਪ੍ਰਕਾਸ਼ਿਤ ਕਰਨ ਲਈ ਕਿਸੇ ਕਿਤਾਬੀ ਜਾਣਕਾਰੀ, ਵਿਗਿਆਨਕ ਪੜ੍ਹਾਈ, ਕਿਸੇ ਦਿਮਾਗੀ ਗਿਆਨ, ਕਿਸੇ ਜੰਤਰ ਮੰਤਰ, ਕਰਮਕਾਂਡ, ਮਸ਼ੀਨਰੀ, ਅਮਲੇ ਫੈਲੇ ਦੀ ਲੋੜ ਨਹੀਂ, ਕਿਉਂਕਿ ਇਹ ਸਾਰੀ ਇਲਾਹੀ ਵਿਉਂਤ ਆਦ ਤੋਂ ਹੀ ਸਾਡੇ ਅੰਤਰ ਆਤਮੇ ਪ੍ਰਕਾਸ਼ਿਤ ਤੇ ਪ੍ਰਵਿਰਤ ਹੈ ਤੇ ਸਾਡੇ ਨਾਲ ਲਿਖੀ ਹੋਈ ਹੈ। ਪਰ ਇਸ ਇਲਾਹੀ ਹੁਕਮ ਦੀ ਬਾਬਤ ਬੇਅੰਤ ਬਿਆਨ ਗਿਆਨ ਗੁਰਬਾਣੀ ਵਿੱਚੋਂ ਪੜ੍ਹਦਿਆਂ, ਸੁਣਦਿਆਂ, ਗਾਉਂਦਿਆਂ, ਕਥਾ ਕਰਦਿਆਂ ਹੋਇਆਂ ਵੀ ਸਾਨੂੰ ਇਸ ਜੀਵਨ ਰਾਉ ਨਾਮ ਜਾਂ ਹੁਕਮ ਦੀ ਸੋਝੀ ਨਹੀਂ ਆਈ। ਹਾਂਜੀ, ਕਿਤਨਾ ਬਿਆਨ ਹੈ ਹੁਕਮ ਦਾ ਗੁਰਬਾਣੀ ਦੇ ਵਿੱਚ। ਪੜ੍ਹ ਸੁਣ ਕੇ ਵੀ ਇਸ ਨਾਮ ਜਾਂ ਨਾਮ ਦੀ ਪ੍ਰਵਿਰਤੀ ਉਸ ਹੁਕਮ ਦੀ ਸਾਨੂੰ ਸੋਝੀ ਨਹੀਂ ਆਈ, ਸਮਝ ਨਹੀਂ ਆਈ, ਗਿਆਨ ਨਹੀਂ ਹੋਇਆ, ਨਿਸ਼ਚੈ ਨਹੀਂ ਆਇਆ, ਸ਼ਰਧਾ ਹੀ ਉਸ ਪ੍ਰਤੀ ਨਹੀਂ ਜਾਗੀ ਅਤੇ ਲੋੜ ਵੀ ਨਹੀਂ ਮਹਿਸੂਸ ਹੁੰਦੀ। ਇਸ ਵਿਚਾਰ ਤੋਂ ਸਪਸ਼ਟ ਹੈ ਕਿ ਅਸੀਂ ਹਉਮੈ ਦੇ ਅੰਧ ਗੁਬਾਰ ਵਿੱਚ ਵਿਚਰਦੇ ਹਾਂ, ਹਉਮੈ ਦੁਆਰਾ ਹੀ ਕੂੜ ਕਿਰਿਆ ਵਿੱਚ ਉਲਝੇ ਹੋਏ ਹਾਂ। ਹਉਮੈ ਵਿੱਚ ਹੀ ਅਸੀਂ ਸਚਿਆਰ ਕੁੜਿਆਰ ਅਤੇ ਭਲੇ ਭਲੇਰੇ ਬਣ ਬੈਠੇ ਹਾਂ, ਆਪਣੇ ਭਾਣੇ ਜਾਂ ਮਰਜ਼ੀ ਨਾਲ ਕਰਮ ਕਰਦੇ ਹਾਂ। ਇਸ ਕੂੜ ਕਿਰਿਆ ਵਿੱਚ ਅਸੀਂ ਕਰਮਬੱਧ ਹਾਂ, ਕਰਮਬੱਧ ਹੋ ਕੇ ਦੁੱਖ ਸੁੱਖ ਭੋਗਦੇ ਹਾਂ, ਜਮਾਂ ਦੇ ਚੀਰੇ ਵਿੱਚ ਹਾਂ, ਆਵਾਗਮਨ ਦੇ ਚੱਕਰ ਵਿੱਚ ਜੰਮਦੇ ਮਰਦੇ ਹਾਂ, ਇਲਾਹੀ ਹੁਕਮ ਤੋਂ ਅਣਜਾਣ ਹਾਂ, ਇਲਾਹੀ ਹੁਕਮ ਦੇ ਜਾਣਨ ਦੀ ਲੋੜ ਹੀ ਨਹੀਂ, ਇਲਾਹੀ ਹੁਕਮ ਦੇ ਬੁੱਝਣ ਦਾ ਉਦਮ ਹੀ ਨਹੀਂ, ਇਲਾਹੀ ਹੁਕਮ ਦੀ ਬਾਬਤ ਪੜ੍ਹ ਪੜ੍ਹਾ ਕੇ ਸੁਣ ਸੁਣਾ ਕੇ ਮਚਲੇ ਜਾਂ ਢੀਠ ਹੋ ਗਏ ਹਾਂ। ਇਸ ਢੀਠਤਾਈ ਨਾਲ ਅਵੇਸਲੇ, ਬੇਪਰਵਾਹ, ਬੇਮੁਖ ਤੇ ਮਨਮੁਖ ਹੋ ਗਏ ਹਾਂ। ਸਾਡੀ ਇਸ ਹਾਲਤ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਹਉਮੈ ਸਭ ਸਰੀਰ ਹੈ, ਹਉਮੈ ਉਪਤ ਹੋਏ, ਹਉਮੈ ਵੱਡਾ ਗੁਬਾਰ ਹੈ, ਹਉਮੈ ਵਿੱਚ ਬੁੱਝ ਨਾ ਸਕੈ ਕੋਏ, ਹਉਮੈ ਵਿੱਚ ਭਗਤ ਨਾ ਹੋਵਈ, ਹੁਕਮ ਨਾ ਬੁੱਝਿਆ ਜਾਏ, ਹਉਮੈ ਵਿੱਚ ਜੀਉ ਬੰਦ ਹੈ, ਨਾਮ ਨਾ ਵਸੈ ਮਨ ਆਏ। ਜਗ ਹਉਮੈ ਮੈਲ ਦੁੱਖ ਪਾਇਆ, ਮਲ ਲਾਗੀ ਦੂਜੈ ਪਾਏ, ਮਲ ਹਉਮੈ ਧੋਤੀ ਕਿਵੇਂ ਨ ਉਤਰੈ, ਜੇ ਸੋ ਤੀਰਥ ਨਾਏ, ਬਹੁਬਿਤ ਕਰਮ ਕਮਾਉਂਦੇ ਦੂਣੀ ਮਲ ਲਾਗੀ ਆਏ, ਪੜਿਆ ਮੈਲ ਨਾ ਉਤਰੈ, ਪੁੱਛੋ ਗਿਆਨਿਆਂ ਜਾਏ। ਸੋ ਬਾਹਰਲੀ ਬਿਨਸੰਹਾਰ ਅਤੇ ਖਤਰਨਾਕ ਬਿਜਲੀ ਦੀ ਖੋਜ ਅਤੇ ਪ੍ਰਾਪਤੀ ਲਈ ਤਾਂ ਅਸੀਂ ਬੇਅੰਤ ਘਾਲਣਾ ਅਤੇ ਖਰਚ ਕਰ ਰਹੇ ਹਾਂ, ਪਰ ਅੰਦਰਲੀ ਸਰਬ ਸਮਰੱਥ, ਅਪੁੱਲ ਅਤੇ ਸਦਾ ਸੁਖਦਾਈ ਉਸ ਆਤਮਕ ਬਿਜਲੀ ਨਾਮ ਹੁਕਮ ਨੂੰ ਬੁੱਝਣ, ਜਾਣਨ, ਪਹਿਚਾਨਣ ਦਾ ਸਾਨੂੰ ਖਿਆਲ ਹੀ ਨਹੀਂ, ਪਤਾ ਹੀ ਨਹੀਂ, ਗਿਆਨ ਹੀ ਨਹੀਂ, ਲੋੜ ਹੀ ਨਹੀਂ, ਉਦਮ ਤਾਂ ਕੀ ਕਰਨਾ ਸੀ। ਅਤੇ ਜੇਕਰ ਕਿਸੇ ਭਾਗਾਂ ਵਾਲੀ ਰੂਹ ਨੂੰ ਨਾਮ ਜਾਂ ਹੁਕਮ ਦੀ ਕਾਂਖੀ ਲੱਗ ਜਾਵੇ, ਲੱਗ ਵੀ ਜਾਵੇ, ਤਾਂ ਇਸ ਇਲਾਹੀ ਦਾਤ ਨੂੰ ਪ੍ਰਾਪਤ ਕਰਨ ਲਈ ਸਹੀ ਜੁਗਤੀ, ਸਹੀ ਸੇਧ, ਸਹੀ ਸਾਧ ਸੰਗਤ ਅਤੇ ਸਹੀ ਮਾਰਗ ਹੀ ਨਹੀਂ ਮਿਲਦਾ। ਪਹਿਲੇ ਤਾਂ ਕਿਸੇ ਨੂੰ ਭੁੱਖ ਹੀ ਨਹੀਂ ਉਸ ਨਾਮ ਅਤੇ ਹੁਕਮ ਦੀ ਬਾਬਤ, ਪਰ ਕਿਸੇ ਨੂੰ ਜੇ ਤੜਪ ਲੱਗ ਵੀ ਜਾਵੇ ਕਿਸੇ ਭਾਗਾਂ ਵਾਲੀ ਰੂਹ ਨੂੰ, ਫਿਰ ਉਸ ਨੂੰ ਸਹੀ ਜੁਗਤ ਇਸ ਦੀ ਪ੍ਰਾਪਤੀ ਦਾ, ਸਹੀ ਸੇਧ, ਸਹੀ ਸਾਧ ਸੰਗਤ ਅਤੇ ਸਹੀ ਮਾਰਗ ਹੀ ਨਹੀਂ ਮਿਲਦਾ। ਐਸੇ ਅਬਲਾਖੀ ਜਗਿਆਸੂ ਨੂੰ ਅਖੋਤੀ ਸੰਗਤ, ਪਾਠ, ਪੂਜਾ, ਕਰਮਕਾਂਡ, ਹੱਠ ਧਰਮੀ, ਫੋਕੇ ਗਿਆਨ, ਖੁਸ਼ਕ ਫਿਲਾਸਫੀਆਂ, ਭਰਮ ਭੁਲਾਵੇ, ਕੂੜ ਕਿਰਿਆ ਦੇ ਭੰਬਲ ਭੂਸਿਆਂ ਵਿੱਚ ਹੀ ਫਸਾਈ ਰੱਖਦੀ ਹੈ ਅਤੇ ਉਹਨਾਂ ਦਾ ਧਾਰਮਿਕ ਜੀਵਨ ਅਜਾਈ ਚਲਾ ਜਾਂਦਾ ਹੈ। ਅਬਲਾਖਾ ਉਹ ਵੀ ਪਰ ਉਹਨਾਂ ਨੂੰ ਸਹੀ ਮਾਰਗ ਨਹੀਂ ਮਿਲਦਾ, ਅਖੌਤੀ ਸਾਧ ਸੰਗਤ ਦੇ ਅਸਰ ਹੇਠ ਹੱਠ ਧਰਮੀ, ਕਰਮਕਾਂਡ, ਖੁਸ਼ ਗਿਆਨ ਇਹਨਾਂ ਵਿੱਚ ਫਸੇ ਰਹਿੰਦੇ ਹਨ। ਅੰਧੇ ਗੁਰੂ ਤੇ ਭਰਮ ਨਾ ਜਾਏ, ਗੁਰੂ ਜਿਨ੍ਹਾਂ ਕਾ ਅੰਧਲਾ ਸਿੱਖ ਵੀ ਅੰਧੇ ਕਰਮ ਕਰੇਨ, ਕਬੀਰ ਮਾਏ ਮੁੰਡੂ ਤੈ ਗੁਰੂ ਕੀ ਜਾਂ ਤੇ ਭਰਮ ਨਾ ਜਾਏ, ਆਪ ਡੁੱਬੇ ਚੋ ਵੇਦ ਮੈਂ ਚੇਲੇ ਦੀਏ ਬਹਾਏ। ਵੇਦ ਕਿਤਾਬ ਅਜਾਬ ਵਿੱਚ ਕਰ ਕਰ ਦੁਖੀ ਬਹਿਸ ਬਹਿਸ ਆਏ, ਅੰਨਾ ਆਗੂ ਸਾਥ ਮੁਹਾਏ, ਅੰਨਾ ਆਗੂ ਸਾਥ ਮੁਹਾਏ। 84 ਲੱਖ ਜੂਨਾਂ ਵਿੱਚੋਂ ਇਨਸਾਨੀ ਜੂਨ ਸ਼੍ਰੋਮਣੀ ਮੰਨੀ ਗਈ ਹੈ, ਕਿਉਂਕਿ ਇਨਸਾਨ ਨੂੰ ਅਕਾਲ ਪੁਰਖ ਨੇ ਤੀਖਣ ਬੁੱਧੀ ਬਖਸ਼ੀ, ਉਸ ਨੂੰ ਨਿਰਣੈ ਸ਼ਕਤੀ ਬਖਸ਼ੀ। ਕਿਸ ਲਈ? ਆਪਣੇ ਆਪ ਨੂੰ ਜਾਣਨ ਲਈ, ਆਪਣੇ ਕਰਤੇ ਨੂੰ ਪਹਿਚਾਨਣ ਲਈ, ਉਸ ਇਲਾਹੀ ਹੁਕਮ ਨੂੰ ਬੁੱਝਣ ਲਈ, ਹੁਕਮ ਨੂੰ ਕਮਾਉਣ ਲਈ, ਭਾਣੇ ਵਿੱਚ ਚੱਲਣ ਲਈ, ਸਿਮਰਨ ਕਰਨ ਲਈ, ਅਗਨ ਸ਼ੋਕ ਸਾਗਰ ਤੋਂ ਬਚਣ, ਕਰਮ ਬੰਧਨਾਂ ਤੋਂ ਛੁੱਟਣ, ਜਮਾਂ ਤੋਂ ਬਚਣ, ਆਵਾਗਮਨ ਤੋਂ ਬਚਣ, ਇਲਾਹੀ ਪਿਆਰ ਦਾ ਪਾਤਰ ਬਣਨ, ਗੁਰੂ ਨਾਲ ਪਿਆਰ ਕਰਨ, ਗੁਰੂ ਦੀ ਸੇਵਾ ਕਰਨ, ਸਾਧ ਸੰਗਤ ਦਾ ਲਾਹਾ ਲੈਣ, ਨਾਮ ਦਾ ਰਸ ਲੈਣ, ਸ਼ਬਦ ਦੀ ਰੁਣ ਚੁਣ ਮਾਨਣ, ਨਾਮ ਖੁਮਾਰੀ ਮਾਨਣ ਅਤੇ ਸਹਿਜ ਵਿੱਚ ਵਿਚਰਨ ਲਈ ਆਪਣਾ ਹੀ ਸਰੂਪ ਬਖਸ਼ ਕੇ ਬੇਅੰਤ ਇਲਾਹੀ ਦਾਤਾਂ ਪ੍ਰਦਾਨ ਕੀਤੀਆਂ ਹਨ। ਇਹ ਸਾਰੀਆਂ ਦਾਤਾਂ ਬਾਕੀ 84 ਲੱਖ ਜੂਨਾਂ ਦੇ ਹਿੱਸੇ ਨਹੀਂ ਆਈਆਂ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਅਵਰ ਜੋਨ ਤੇਰੀ ਪਨਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਲਖ ਚੌਰਾਸੀ ਜੋਨ ਸਬਾਈ, ਮਾਣਸ ਕੋ ਪ੍ਰਭ ਦੀ ਵਡਾਈ। ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਚੌਰਾਸੀ ਲਖ ਜੋਨ ਵਿੱਚ ਉੱਤਮ ਜਨਮ ਸੋ ਮਾਣਸ ਦੇਹੀ। ਮਾਣਸ ਜਨਮ ਦੁਰਲੰਭ ਹੈ, ਸਫਲ ਜਨਮ ਗੁਰ ਸ਼ਰਨ ਉਦਾਰੇ। ਉੱਪਰਲੀਆਂ ਪੰਕਤੀਆਂ ਤੋਂ ਸਪਸ਼ਟ ਹੈ ਕਿ ਇਨਸਾਨ ਹੀ ਇੱਕੋ ਜੂਨ ਹੈ, ਜਿਸ ਵਿੱਚ ਗੁਰਬਾਣੀ ਦੇ ਉਪਦੇਸ਼ਾਂ ਤੋਂ ਜੀਵਨ ਸੇਧ ਲੈ ਕੇ ਅਸੀਂ ਇਲਾਹੀ ਹੁਕਮ ਨੂੰ ਸਮਝ ਬੁੱਝ ਪਹਿਚਾਣ ਕੇ ਭਾਣੇ ਵਿੱਚ ਚੱਲ ਸਕਦੇ ਹਾਂ ਤੇ ਸੁਖੀ ਹੋ ਸਕਦੇ ਹਾਂ। ਪਰ ਅਫਸੋਸ ਦੀ ਗੱਲ ਹੈ ਕਿ ਇਹੋ ਜਿਹੀ ਬਾਣੀ ਦੇ ਪਾਠ ਪੂਜਾ ਗਾਇਣ ਕਰਦਿਆਂ ਹੋਇਆਂ ਵੀ ਅਸੀਂ ਇਲਾਹੀ ਹੁਕਮ ਨੂੰ ਜਾਣਨ ਬੁੱਝਣ ਪਹਿਚਾਨਣ ਤੋਂ ਅਸਮਰੱਥ ਰਹੇ ਹਾਂ। ਹੁਕਮ ਦੇ ਭਾਣੇ ਵਿੱਚ ਚੱਲਣਾ ਤਾਂ ਕਮਾਉਣਾ ਤਾਂ ਕੀ ਸੀ, ਬਲਕਿ ਇਲਾਹੀ ਹੁਕਮ ਜਾਂ ਭਾਣੇ ਦੇ ਉਲਟ ਆਪਣੀਆਂ ਸਿਆਣਪਾਂ ਤੇ ਫੋਕਟ ਦਿਮਾਗੀ ਗਿਆਨ ਦੁਆਰਾ ਹੁਕਮ ਦੀ ਰਵਾਨਗੀ ਜਾਂ ਵੇਗ ਵਿੱਚ ਵਿਘਨ ਪਾਉਂਦੇ ਹਾਂ ਤੇ ਭਾਣੇ ਤੋਂ ਬੇਸੁਰੇ ਹੋ ਗਏ ਹਾਂ। ਮੰਨਣਾ ਸੀ ਤਾਂ ਹੁਕਮ, ਪਰ ਹੁਕਮ ਜਾਂ ਭਾਣੇ ਦੇ ਉਲਟ ਆਪਣੀਆਂ ਸਿਆਣਪਾਂ ਤੇ ਫੋਕਟ ਦਿਮਾਗੀ ਗਿਆਨ ਦੁਆਰਾ ਹੁਕਮ ਦੀ ਰਵਾਨਗੀ ਜਾਂ ਵੇਗ ਵਿੱਚ ਵਿਘਨ ਪਾਉਂਦੇ ਹਾਂ ਤੇ ਭਾਣੇ ਤੋਂ ਬੇਸੁਰੇ ਹੋ ਗਏ ਹਾਂ। ਇਸੇ ਟਿਠਤਾਈ ਵਿੱਚ ਹੀ ਆਪਣੀ ਵਡਿਆਈ ਤੇ ਕਲਿਆਣ ਸਮਝੀ ਬੈਠੇ ਹਾਂ। ਇਸ ਤਰ੍ਹਾਂ ਅਸੀਂ ਮਾਇਆ ਦੇ ਭਰਮ ਭੁਲਾਵੇ ਕੋਰ ਅਨੇਰ ਵਿੱਚ ਆਪਣੇ ਕਰਤੇ ਅਕਾਲ ਪੁਰਖ ਨੂੰ ਭੁੱਲ ਗਏ ਹਾਂ ਤੇ ਗੁਰੂ ਤੋਂ ਬੇਮੁੱਖ ਹੋ ਗਏ ਹਾਂ। ਇਸ ਦਾ ਭਿਆਨਕ ਨਤੀਜਾ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਸਾਧੋ ਇਹ ਜਗ ਭਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬਿਕਾਨਾ। ਇਹ ਜਗਤ ਭਰਮ ਭੁਲਾਇਆ ਬਿਰਲਾ ਬੂਝੈ ਕੋਏ, ਭਰਮੇ ਪੂਲਾ ਫਿਰੈ ਸੰਸਾਰ, ਮਰਜਨ ਮੈਂ ਜਮ ਕਰੇ ਖੁਆਰ। ਭਰਮੇ ਆਵੇ ਭਰਮੇ ਜਾਏ, ਇਹ ਜਗ ਜਨਮਿਆ ਦੂਜੇ ਪਾਏ, ਮਨਮੁਖ ਨਾ ਚੇਤੈ ਆਵੇ ਜਾਏ। 84 ਲੱਖ ਜੂਨਾ ਤਾਂ ਸਹਿਜ ਸੁਭਾਏ ਹੀ ਅਣਜਾਣੇ ਹੀ ਰੱਬੀ ਹੁਕਮ ਦੀ ਰਵਾਨਗੀ ਦੀ ਸਹਿਜ ਚਾਲ ਵਿੱਚ ਆਪੋ ਆਪਣਾ ਨਾਲ ਲਿਖੇ ਹੁਕਮ ਨੂੰ ਕਮਾ ਰਹੀਆਂ ਹਨ। ਪਰ ਇਨਸਾਨ ਹੀ ਐਸੀ ਜੂਨ ਹੈ ਜੋ ਤੀਖਣ ਬੁੱਧੀ ਦੇ ਹੁੰਦਿਆਂ, ਨਿਰਣਾ ਸ਼ਕਤੀ ਦੇ ਹੁੰਦਿਆਂ, ਗੁਰੂਆਂ ਅਵਤਾਰਾਂ ਦੇ ਉਪਦੇਸ਼ਾਂ ਦੇ ਬਾਵਜੂਦ, ਗੁਰਬਾਣੀ ਪੜ੍ਹਦਿਆਂ ਸੁਣਦਿਆਂ ਗਾਉਂਦਿਆਂ ਤੇ ਗਿਆਨ ਘੋਟਦਿਆਂ ਵੀ ਇਲਾਹੀ ਹੁਕਮ ਤੋਂ ਬੇਖਬਰ, ਬੇਸਮਝ, ਅਣਜਾਣ, ਬੇਮੁਖ ਹੈ ਜਾਂ ਜਾਣ ਬੁੱਝ ਕੇ ਅਵੇਸਲਾ, ਬੇਪਰਵਾਹ, ਮਛਲੀ ਤੇ ਢੀਠ ਹੋਈ ਹੋਈ ਹੈ। ਇਸੇ ਕਰਕੇ ਇਨਸਾਨ ਹੀ ਇੱਕੋ ਜੂਨ ਹੈ ਜੋ ਸਭ ਤੋਂ ਜ਼ਿਆਦਾ ਦੁਖੀ ਹੈ, ਅਗਨ ਸ਼ੋਕ ਸਾਗਰ ਵਿੱਚ ਸੜਦੀ ਹੈ, ਚਿੰਤਾ ਚਿਖਾ ਵਿੱਚ ਪੁੱਜਦੀ ਹੈ, ਈਰਖਾ ਦੁਐਤ ਵਿੱਚ ਤੜਫਦੀ ਹੈ, ਤ੍ਰਿਸ਼ਨਾ ਵਿੱਚ ਬੇਚੈਨ ਹੈ, ਸਰੀਰਕ ਤੌਰ 'ਤੇ ਰੋਗੀ ਹੈ, ਮਾਨਸਿਕ ਤੌਰ 'ਤੇ ਰੋਗੀ ਹੈ, ਕਰਮਬੱਧ ਹੈ ਅਤੇ ਜਮਾਂ ਦੇ ਵੱਸ ਹੈ। ਸਾਕਤ ਮੂੜ ਮਾਇਆ ਕੇ ਬਦਕ ਵਿੱਚ ਮਾਇਆ ਫਿਰੇ ਫਿਰੰਦੇ, ਤ੍ਰਿਸ਼ਨਾ ਜਲਤ ਕਿਰਤ ਕੇ ਬਾਂਧੇ, ਜਿਉਂ ਤੇਲੀ ਬਲਤ ਪਵਨਦੇ। ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਨ ਮਦਾਣੀਆਂ ਤਿਉਂ ਮੱਥੇ ਧਰਮ ਰਾਏ। ਭਾਵੇਂ ਅਕਾਲ ਪੁਰਖ ਨੇ ਤਾਂ ਇਨਸਾਨੀ ਜੂਨ ਨੂੰ ਉਚੇਰਾ, ਚੰਗੇਰਾ, ਉੱਤਮ ਤੇ ਸ਼੍ਰੋਮਣੀ ਦਰਜਾ ਦਿੱਤਾ ਸੀ, ਪਰ ਅਸੀਂ ਬਖਸ਼ੀ ਹੋਈ ਬੁੱਧੀ ਨੂੰ ਕੁਸੰਗਤ ਦੁਆਰਾ ਨੀਵੀਆਂ ਰੁਚੀਆਂ ਦੀ ਰੰਗੜ ਚਾੜ ਕੇ ਮੋਹ ਮਾਇਆ ਵਿੱਚ ਫਸ ਗਏ ਹਾਂ ਤੇ ਮਾਇਕੀ ਭਰਮ ਭੁਲਾਵੇ ਵਿੱਚ ਆਪਣੇ ਹੀ ਪਾਣੇ ਵਿੱਚ ਵਿਚਰਦੇ ਹਾਂ। ਹੈਰਾਨੀ ਅਤੇ ਦੁਖਦਾਈ ਗੱਲ ਇਹ ਹੈ ਕਿ ਇਨਸਾਨ ਆਪਣੀ ਹੀ ਸਿਆਣਪ ਤੇ ਚਾਤਰੀ ਦੁਆਰਾ ਰੱਬ ਦੀ ਬਖਸ਼ੀ ਹੋਈ ਉੱਚਮ ਉੱਚੀ ਸੂਚਮ ਸੂਚੀ ਸ਼੍ਰੋਮਣੀ ਸਿਰਤਾਜ ਜੂਨ ਇਨਸਾਨੀਅਤ ਤੋਂ ਡਿੱਗ ਕੇ ਰਸਾਤਲ ਵੱਲ ਰੁੜਿਆ ਜਾ ਰਿਹਾ ਹੈ ਅਤੇ ਆਪਣੀਆਂ ਨੀਵੀਆਂ ਰੁਚੀਆਂ ਗਿਲਾਨੀ ਦੁਆਰਾ ਹੀ 84 ਲੱਖ ਜੂਨਾਂ ਨਾਲੋਂ ਵੀ ਨੀਵਾਂ ਤੇ ਭੈੜਾ ਬਣ ਕੇ ਖੱਜਲ ਖੁਆਰ ਹੋ ਰਿਹਾ ਹੈ। ਇਨਸਾਨ ਹੀ ਖੁਦਗਰਜ਼ੀ, ਕਮੀਨਾ, ਦੁਐਤ ਭਾਵ, ਈਰਖਾ, ਦੁਸ਼ਮਣੀਆਂ, ਬੇਈਮਾਨੀ, ਭ੍ਰਿਸ਼ਟਾਚਾਰ, ਖੋਆ ਖਾਈ, ਧੋਖੇਬਾਜ਼ੀ, ਲੜਾਈਆਂ ਝਗੜੇ ਜ਼ੁਲਮ ਆਦਿ ਅਨੇਕਾਂ ਔਗੜਾਂ ਦੀ ਗਿਲਾਨੀ ਵਿੱਚ ਮਲੀਨ ਹੋ ਕੇ ਰੱਬ ਦੀ ਬਖਸ਼ੀ ਹੋਈ ਉੱਚੀ ਸੁੱਚੀ ਇਨਸਾਨੀਅਤ ਨੂੰ ਲਾਜ ਰਾ ਰਿਹਾ ਹੈ ਤੇ ਰੱਬ ਦੀ ਰਬੀਅਤ ਤੋਂ ਬੇਮੁੱਖ ਅਤੇ ਬਖਸ਼ਿਸ਼ਾਂ ਤੋਂ ਅਕਿਰਤ ਕਣ ਹੋ ਰਿਹਾ ਹੈ। ਅਸਲ ਵਿੱਚ ਜਿਹੜੀ ਇਨਸਾਨੀਅਤ ਸਾਨੂੰ ਇਲਾਹੀ ਵਿਰਾਸਤ ਵਿੱਚ ਮਿਲੀ ਸੀ, ਅਸੀਂ ਆਪਣੇ ਆਪ ਹੀ ਉਸ ਇਨਸਾਨੀਅਤ ਤੋਂ ਮੁਨਕਰ ਤੇ ਬੇਮੁੱਖ ਹੋ ਰਹੇ ਹਾਂ। ਹਾਂਜੀ, ਇਨਸਾਨਾਂ ਤੋਂ ਦੇਵਤੇ ਜਾਂ ਗੁਰਮੁਖ ਤਾਂ ਕੀ ਬਣਨਾ ਸੀ? ਜਿਹੜੀ ਇਨਸਾਨੀਅਤ ਵਿਰਾਸਤ ਵਿੱਚ ਮਿਲੀ ਸੀ, ਅਸੀਂ ਤਾਂ ਉਸ ਇਨਸਾਨੀਅਤ ਤੋਂ ਵੀ ਮੁਨਕਰ ਤੇ ਬੇਮੁੱਖ ਹੋ ਗਏ ਹਾਂ। ਹਾਸੋਹੀਣੀ ਗੱਲ ਤਾਂ ਇਹ ਹੈ ਕਿ ਆਪਣੀ ਇਸ ਬੇਮੁਖਤਾਈ ਗਿਰਾਵਟ ਜਾਂ ਗਿਲਾਨੀ ਦੇ ਬਾਵਜੂਦ ਅਸੀਂ ਭਲੇ ਭਲੇਰੇ ਹੋ ਕੇ ਹੋਮੇ ਵਿੱਚ ਆਕੜੇ ਤੇ ਆਫਰੇ ਫਿਰਦੇ ਹਾਂ ਤੇ ਹੋਮੇ ਵਿੜੀ ਸਿਆਣਪ ਤੇ ਚਾਤਰੀ ਨਾਲ ਕਰਮਬੱਧ ਹੋ ਕੇ ਪਾਪ ਕਮਾਉਂਦੇ ਹਾਂ ਤੇ ਜਮਾਂ ਦੇ ਵਸ ਪੈਂਦੇ ਹਾਂ। ਹੈਰਾਨੀ ਦੀ ਗੱਲ ਹੈ ਕਿ ਜਿੱਥੇ 84 ਲੱਖ ਜੂਨਾਂ ਤਾਂ ਨਿਰਣਾ ਸ਼ਕਤੀ ਤੋਂ ਬਗੈਰ ਹੀ ਆਪਣੇ ਨਾਲ ਲਿਖੇ ਹੁਕਮ ਨੂੰ ਸਹਿਜ ਸਬਾਏ ਕਮਾ ਰਹੀਆਂ ਹਨ, ਉੱਥੇ ਇਨਸਾਨੀ ਜੂਨ ਅਤਿਅੰਤ ਤੀਖਣ ਬੁੱਧੀ ਤੇ ਨਿਰਣਾ ਸ਼ਕਤੀ ਦੇ ਹੁੰਦਿਆਂ ਵੀ ਇਲਾਹੀ ਹੁਕਮ ਨੂੰ ਜਾਣਨ ਮੰਨਣ ਤੇ ਕਮਾਉਣ ਤੋਂ ਅਸਮਰੱਥ ਹੈ। ਇਸਦਾ ਮਤਲਬ ਇਹ ਹੈ ਕਿ ਹੁਕਮ ਨੂੰ ਸਮਝਣ, ਜਾਣਨ, ਬੁੱਝਣ, ਪਹਿਚਾਨਣ, ਮੰਨਣ ਤੇ ਕਮਾਉਣ ਲਈ ਦਿਮਾਗੀ ਸਮਝ, ਗਿਆਨ, ਸਿਆਣਪਾਂ, ਚਾਤਰੀਆਂ, ਉਕਤੀਆਂ, ਜੁਗਤੀਆਂ, ਇਹ ਕਰਮ ਕਿਰਿਆ, ਫਿਲਾਸਫੀਆਂ, ਹਰ ਧਰਮ ਕਾਫੀ ਨਹੀਂ। ਜੇ ਹੁਕਮ ਨੂੰ ਬੁੱਝਣਾ ਹੈ ਨਾ ਇਹ ਬਾਹਰਲੇ ਕਰਮ ਕਿਰਿਆ ਕਾਫੀ ਹਨ, ਨਾ ਦਿਮਾਗੀ ਗਿਆਨ ਕਾਫੀ ਹੈ, ਨਾ ਫਿਲਾਸਫੀਆਂ ਕਾਫੀ ਹਨ, ਨਾ ਹਠ ਧਰਮ ਕਾਫੀ ਹੈ। ਇਸੇ ਕਾਰਨ ਇਤਨੀ ਤੀਖਣ ਬੁੱਧੀ ਤੇ ਬਾਲ ਕੀ ਖਾਲ ਉਤਾਰਨ ਵਾਲੀ ਨਿਰਣਾ ਸ਼ਕਤੀ ਦੇ ਬਾਵਜੂਦ ਅਸੀਂ ਉਸ ਇਲਾਹੀ ਹੁਕਮ ਨੂੰ ਬੁੱਝਣ, ਮੰਨਣ ਤੇ ਕਮਾਉਣ ਤੋਂ ਅਸਮਰੱਥ ਹਾਂ, ਕਿਉਂਕਿ ਇਹ ਨਾਲ ਲਿਖਿਆ ਹੁਕਮ ਇਲਾਹੀ ਮੰਡਲ ਦੀ ਖੇਲ ਹੈ ਜੋ ਸਾਡੀ ਅਲਪ ਬੁੱਧੀ ਤੇ ਫਿਲਾਸਫੀਆਂ ਤੋਂ ਪਰੇ ਹੈ। ਇਸ ਆਤਮਕ ਹੁਕਮ ਨੂੰ ਸਿਰਫ ਅੰਤਰ ਆਤਮੇ ਅਨੁਭਵੀ ਪ੍ਰਕਾਸ਼ ਨਾਲ ਹੀ ਬੁੱਝਿਆ, ਪਹਿਚਾਨਣਿਆ ਤੇ ਮੰਨਿਆ ਜਾ ਸਕਦਾ ਹੈ। ਗੁਰਬਾਣੀ ਅਨੁਸਾਰ ਸਿਰਫ ਅੰਤਰ ਆਤਮੇ ਸਿਮਰਨ ਦੁਆਰਾ ਹੀ ਅਨੁਭਵੀ ਪ੍ਰਕਾਸ਼ ਹੋ ਸਕਦਾ ਹੈ। ਇਹ ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਦਾ ਤੱਤ ਹੈ, ਕਿਉਂਕਿ ਪਿੱਛੇ ਪੜ੍ਹਿਆ ਹੁਕਮ ਸਾਡੇ ਅੰਤਰ ਆਤਮੇ ਸਾਡੇ ਨਾਲ ਲਿਖਿਆ ਹੋਇਆ ਹੈ। ਸੋ ਅੰਤਰ ਆਤਮੇ ਅਨੁਭਵੀ ਪ੍ਰਕਾਸ਼ ਦੁਆਰਾ ਹੀ ਉਸ ਹੁਕਮ ਨੂੰ ਬੁੱਝਿਆ ਜਾ ਸਕਦਾ ਹੈ। ਤੇ ਆਤਮਕ ਪ੍ਰਕਾਸ਼ ਦਾ ਤਰੀਕਾ ਕੀ ਹੈ? ਉਹ ਸਿਮਰਨ। ਸੋ ਮਹਾਂਪੁਰਖਾਂ ਦੇ ਲਫ਼ਜ਼ਾਂ ਦੁਆਰਾ ਫਿਰ ਦੁਹਰਾ ਦੇਈਏ, ਇਸ ਆਤਮਕ ਹੁਕਮ ਨੂੰ ਸਿਰਫ ਅੰਤਰ ਆਤਮੇ ਅਨੁਭਵੀ ਪ੍ਰਕਾਸ਼ ਨਾਲ ਹੀ ਬੁੱਝਿਆ, ਪਹਿਚਾਨਿਆ ਤੇ ਮੰਨਿਆ ਜਾ ਸਕਦਾ ਹੈ। ਗੁਰਬਾਣੀ ਅਨੁਸਾਰ ਸਿਰਫ ਅੰਤਰ ਆਤਮੇ ਸਿਮਰਨ ਦੁਆਰਾ ਹੀ ਅਨੁਭਵੀ ਪ੍ਰਕਾਸ਼ ਹੋ ਸਕਦਾ ਹੈ। ਅੰਤਰ ਆਤਮੇ ਸਿਮਰਨ, ਅੰਤਰਮੁਖੀ ਸਿਮਰਨ, ਪਰ ਇਨਰੋਲ ਅੰਦਰਲੀ ਆਤਮਕ ਮੰਡਲ ਦੀ ਖੇਲ ਹੈ। ਹਾਂਜੀ, ਅੰਤਰ ਆਤਮੇ ਸਿਮਰਨ ਦੁਆਰਾ ਅਨੁਭਵੀ ਪ੍ਰਕਾਸ਼, ਇਹ ਨਿਰੋਲ ਅੰਤਰ ਆਤਮੇ ਆਤਮਕ ਮੰਡਲ ਦੀ ਖੇਲ ਹੈ ਜੋ ਸਾਡੀ ਮਾਇਕੀ ਬੁੱਧੀ ਦੀ ਸਮਝ ਅਤੇ ਪਕੜ ਤੋਂ ਬਾਹਰ ਹੈ। ਆਤਮਕ ਮੰਡਲ ਵਿੱਚ ਨਾਮ ਦੇ ਪ੍ਰਕਾਸ਼ ਨਾਲ ਸਾਡੀ ਬੁੱਧੀ ਦੇ ਪਰ ਸੜ ਜਾਂਦੇ ਹਨ ਤੇ ਮਨ ਪਿੰਗਲਾ ਹੋ ਜਾਂਦਾ ਹੈ। ਕਤ ਜਾਈਐ ਰੇ ਕਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਭਇਓ ਪੰਗ, ਪਾਵੋ ਤੇ ਪਿੰਗਲ ਪਇਆ ਮਾਇਆ ਮਾਰਿਆ ਸਤਿਗੁਰ ਬਾਣ, ਦਰਸ਼ਨ ਦੇਖਤੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਵਸਵੇ ਗਿਆਨੀ ਬੁੱਧੀ ਮੰਡਲਾਂ ਦੀ ਕੈਦ ਵਿੱਚ ਵਲਵਲਿਆਂ ਦੇ ਦੇਸ਼ ਸਾੜੀਆਂ ਅਸੀਂ ਲਾਈਆਂ ਨੇ ਉਡਾਰੀਆਂ। ਭਾਈ ਵੀਰ ਸਿੰਘ ਜੀ, ਕਿੰਨੀ ਦੁਖਦਾਈ ਗੱਲ ਹੈ ਕਿ ਜਿਸ ਇਨਸਾਨੀ ਦੇਹ ਨੂੰ ਪਰਮਾਤਮਾ ਨੇ ਆਪਣੇ ਸਰੂਪ ਵਿੱਚ ਬਣਾਇਆ ਹੈ, ਆਪ ਵੀ ਗੁਰੂਆਂ ਅਵਤਾਰਾਂ ਰਾਹੀਂ ਸਰੀਰ ਧਾਰਿਆ, ਕਲਿਆਣ ਹਿੱਤ ਇਤਨੇ ਗੁਰੂ ਅਵਤਾਰ ਪ੍ਰਗਟ ਕੀਤੇ, ਜੀਵਨ ਸੇਧ ਦੇਣ ਲਈ ਇਹੋ ਜਿਹੀ ਸਾਨੂੰ ਬਾਣੀ ਪ੍ਰਦਾਨ ਕੀਤੀ, ਸਾਰੀ ਕਾਇਨਾਤ ਦਾ ਸਾਨੂੰ ਰਾਜਾ ਬਣਾਇਆ, ਕੁਦਰਤ ਦੀਆਂ ਸਾਰੀਆਂ ਦਾਤਾਂ ਸਾਨੂੰ ਬਖਸ਼ੀਆਂ, ਆਤਮਕ ਮੰਡਲ ਦਾ ਗਿਆਨ ਸਾਨੂੰ ਬਖਸ਼ਿਆ, ਫਿਰ ਨਿਰਣਾ ਸ਼ਕਤੀ ਜਾਂ ਵਿਵੇਕ ਬੁੱਧੀ ਸਾਨੂੰ ਬਖਸ਼ੀ, ਫਿਰ ਮਾਇਆ ਦੇ ਭਰਮ ਭੁਲਾਵੇ ਵਿੱਚੋਂ ਨਿਕਲਣ ਦੇ ਸਾਧਨ ਦੱਸੇ, ਫਿਰ ਨਿਜ ਘਰ ਬੇਗਮਪੁਰੇ ਦੀ ਸਾਨੂੰ ਸੋਝੀ ਵੀ ਬਖਸ਼ੀ। ਤੇ ਉਹ ਹੀ ਜੂਨ ਜਿਹਨੂੰ ਇਹੋ ਜਿਹੀਆਂ ਅਮੋਲਕ ਦਾਤਾਂ ਪ੍ਰਦਾਨ ਕੀਤੀਆਂ, ਆਪਣੇ ਕਰਤੇ ਦਾਤੇ ਤੇ ਗੁਰੂਆਂ ਤੋਂ ਬੇਮੁੱਖ ਹੋ ਗਈ ਅਤੇ ਉਸਦੇ ਸੁਖਦਾਈ ਕਲਿਆਣਕਾਰੀ ਹੁਕਮ ਨਾਮ ਤੋਂ ਸ਼ਰਧਾਹੀਣ ਤੇ ਬੇਪਰਵਾਹ ਹੋ ਕੇ ਆਪਣੇ ਇਲਾਹੀ ਵਿਰਸੇ ਤੋਂ ਵਾਂਝੇ ਜਾ ਰਹੀ ਹੈ। ਨਾਰਾਇਣ ਨੇ ਸਿਮਰਿਓ ਮੋਇਓ ਸਵਾਦ ਬੇਕਾਰ, ਨਾਨਕ ਨਾਮ ਵਿਸਾਰੀ ਹੈ ਨਰਕ ਸੁਰਗ ਅਵਤਾਰ। ਕੌਤੁਕ ਕੋਟ ਤਮਾਸ਼ਿਆ ਚੀਤ ਨਾ ਆਵਸ ਨਾਉ, ਨਾਨਕ ਕੌੜੀ ਨਰਕ ਬਰਾਬਰੇ ਉੱਜੜ ਸੋਈ ਥਾਉ। ਆਪ ਪੂਛੇ ਕਿਆ ਕਹਾ, ਲੈਨੋ ਨਾਮ ਅੰਮ੍ਰਿਤ ਰਸਨੀ ਕੋ ਬਾਵਰ ਬਿਕਸਿਓ ਗਹਿ ਰਹਾ ਰਹਾਓ। ਦੁਲਭ ਜਨਮ ਚਿਰੰਕਾਲ ਪਾਇਓ, ਜਾਤੋ ਕੌਡੀ ਬਦਲਹਾ। ਕਾਥੂਰੀ ਕੋ ਗਾਕ ਆਇਓ, ਲਾਦਿਓ ਕਾਲਰ ਬਿਰਖ ਜਿਵਾਹਾ। ਆਇਓ ਲਾਭ ਲਾਭਨ ਕਹਿ ਤਾਹੀ, ਮੋਇਨ ਠਗੋਰੀ ਸਿਉ ਉਲਝ ਪਹਾ। ਕਾਚ ਬਾਦਰੇ ਲਾਲ ਖੋਈ ਹੈ, ਫਿਰ ਇਹ ਅਵਸਰ ਕਦ ਲਹਾ। ਇਸ ਵਿਚਾਰ ਦਾ ਸਿੱਟਾ ਇਹ ਨਿਕਲਦਾ ਹੈ ਕਿ ਸਾਡੀ ਮਾਇਕੀ ਬੁੱਧੀ ਦੀਆਂ ਸਿਆਣਪਾਂ ਤੇ ਫਿਲਾਸਫੀਆਂ ਇਹ ਹੁਕਮ ਨੂੰ ਬੁੱਝਣ ਤੇ ਮੰਨਣ ਵਿੱਚ ਸਹਾਇਕ ਹੋਣ ਦੀ ਬਜਾਏ ਰੁਕਾਵਟ ਤੇ ਵਿਘਨ ਦਾ ਕਾਰਨ ਬਣ ਗਈਆਂ ਹਨ। ਦਿਮਾਗੀ ਸੂਖਮ ਫੋਕੇ ਰੁੱਖੇ ਸੁੱਖੇ ਗਿਆਨ ਇਹ ਸਾਨੂੰ ਫਿਲਾਸਫੀਆਂ ਦੇ ਘਣੇ ਜੰਗਲ ਵਿੱਚ ਫਸਾ ਕੇ ਆਤਮਕ ਪੰਥ ਤੋਂ ਕੁਰਾਏ ਪਾ ਕੇ ਦੁਰਾਡੇ ਲੈ ਜਾਂਦੇ ਹਨ। ਦਿਮਾਗੀ ਖੁਸ਼ਕ ਗਿਆਨ ਦੇ ਪੰਬਲ ਪੂਸਿਆਂ ਵਿੱਚੋਂ ਅਸੀਂ ਆਪਣੇ ਆਪ ਨਿਕਲ ਨਹੀਂ ਸਕਦੇ, ਬਲਕਿ ਜਿੰਨਾ ਜ਼ਿਆਦਾ ਗਿਆਨ ਜਾਂ ਫਿਲਾਸਫੀਆਂ ਕੋੜਦੇ ਹਾਂ ਉਨਾ ਹੀ ਹੋਰ ਫਸੀ ਜਾਂਦੇ ਹਾਂ। ਗਿਆਨ ਗਿਆਨ ਕਥੈ ਸਭ ਕੋਈ, ਕਥ ਕਥ ਬਾਦ ਕਰੇ ਦੁਖ ਹੋਈ। ਕਥਨੀ ਕਹਿ ਪਰਮ ਨਾ ਜਾਈ, ਸਭ ਕਥ ਕਥ ਰਹੀ ਲੁਕਾਈ। ਗਿਆਨ ਧਿਆਨ ਸਭ ਕੋਈ ਰਵੈ, ਬਾਂਧਨ ਬਾਂਧਿਆ ਸਭ ਜਗ ਪਵੈ। ਮਨਮੁਖ ਗਿਆਨ ਕਥੈ ਨਾ ਹੋਈ, ਫਿਰ ਆਵੈ ਠੌਰ ਨਾ ਕੋਈ। ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋਭ ਸਵਾਨ। ਜਗ ਕਊਆ ਮੁਖ ਚੁੰਚ ਗਿਆਨ, ਅੰਤਰ ਲੋਭ ਝੂਠ ਅਭਿਮਾਨ। ਮਨਮੁਖ ਕਥਨੀ ਹੈ, ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ। ਨਾਵਾਂ ਭੂਲੈ ਥਾਮ ਨਾ ਕੋਈ, ਜਗ ਗਿਆਨੀ ਵਿਰਲਾ ਆਚਾਰੀ, ਜਗ ਪੰਡਿਤ ਵਿਰਲਾ ਵਿਚਾਰੀ। ਸੋ ਪਰਮਾਰਥ ਵਿੱਚ ਵਿਘਨ ਪਾਉਣ ਤੋਂ ਇਲਾਵਾ ਸਾਡਾ ਇਹ ਫੋਕਾ ਖੁਸ਼ਕ ਗਿਆਨ ਸਾਡੀ ਹੋਮੇ ਨੂੰ ਪੱਠੇ ਪਾ ਕੇ ਤਕੜੀ ਕਰ ਰਿਹਾ ਹੈ। ਇਸ ਤਰ੍ਹਾਂ ਇਲਾਹੀ ਹੁਕਮ ਨੂੰ ਬੁੱਝਣ ਜਾਂ ਭਾਣਾ ਮੰਨਣ ਤੋਂ ਅਸੀਂ ਦੁਰੇੜੇ ਜਾ ਰਹੇ ਹਾਂ। ਸਭ ਕਰਮ ਫੋਕਟ ਜਾਨ, ਸਭ ਧਰਮ ਨੇਫਲ ਮਾਨ, ਬਿਨ ਏਕ ਨਾਮ ਆਧਾਰ, ਸਭ ਕਰਮ ਪਰਮ ਵਿਚਾਰ। ਨਾਮ ਬਿਨਾ ਕਿਆ ਗਿਆਨ ਧਿਆਨ, ਗੁਰਗਿਆਨ ਪਦਾਰਥ ਨਾਮ ਹੈ, ਹਰ ਨਾਮੇ ਦੇ ਦ੍ਰਿੜਾਏ। ਸੋ ਗਿਆਨੀ ਜਿਨ ਸ਼ਬਦ ਲਿਵ ਲਾਈ, ਸੋ ਗਿਆਨੀ ਜਿਨ ਸ਼ਬਦ ਲਿਵ ਲਾਈ। ਕਰਮ ਧਰਮ ਇਹ ਤਤ ਗਿਆਨ, ਸਾਧ ਸੰਗ ਜਪੀਐ ਹਰ ਨਾਮ। ਗੁਰਮੁਖ ਗਿਆਨ ਏਕੋ ਹੈ, ਜਾਤਾ ਅੰਧਿਨ ਨਾਮ ਰਵੀ ਜੈ ਹੈ। ਕਰਮ ਧਰਮ ਤਤ ਗਿਆਨ ਸੰਤਾਂ ਸੰਗ ਹੋਏ। ਉਪਰਲੀਆਂ ਪੰਕਤੀਆਂ ਤੋਂ ਸਪਸ਼ਟ ਹੈ ਕਿ ਨਾਮ ਹੁਕਮ ਭਾਣਾ ਇਹ ਬੁੱਝਣ ਪਹਿਚਾਨਣ ਮੰਨਣ ਤੇ ਕਮਾਵਣ ਲਈ ਸਾਧ ਸੰਗਤ ਅਤੇ ਨਾਮ ਸਿਮਰਨ ਦੀ ਹੀ ਲੋੜ ਹੈ। ਹਾਂਜੀ, ਹੁਕਮ ਭਾਣਾ ਨੂੰ ਬੁੱਝਣ ਮੰਨਣ ਪਹਿਚਾਨਣ ਤੇ ਕਮਾਵਣ ਲਈ ਸਾਧ ਸੰਗਤ ਅਤੇ ਨਾਮ ਸਿਮਰਨ ਦੀ ਹੀ ਲੋੜ ਹੈ। ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਦਿਮਾਗੀ ਗਿਆਨ ਅਤੇ ਅਕਲ ਨੂੰ ਤਿਲਾਂਜਲੀ ਦੇਣੀ ਹੈ। ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈਏ ਮਾਨ, ਅਕਲੀ ਪੜਕੇ ਬੁਝੀਏ ਅਕਲੀ ਕੀਚੇ ਦਾਨ। ਗੋਬਿੰਦ ਭਜਨ ਕੀ ਮਤ ਹੈ ਹੋਰਾ, ਨੁਕਸ ਤਾਂ ਸਾਡੀ ਦਿਮਾਗੀ ਨਿਰਣਾ ਸ਼ਕਤੀ ਰੰਗਤ ਜਾਂ ਸੇਧ ਵਿੱਚ ਹੈ। ਹਾਂਜੀ, ਨੁਕਸਾਂ ਸਾਡੀ ਦਿਮਾਗੀ ਨਿਰਣਾ ਸ਼ਕਤੀ ਰੰਗਤ ਜਾਂ ਸੇਧ ਵਿੱਚ ਹੈ। ਸਾਰੀ ਗੱਲ ਮਨ ਦੇ ਰੁੱਖ ਜਾਂ ਰੰਗਤ ਦੀ ਹੈ, ਜੋ ਸੰਗਤ ਅਨੁਸਾਰ ਚੰਗੀ ਉਚੇਰੀ ਜਾਂ ਮਾੜੀ ਜਾਂ ਨੀਵੀਂ ਬਣ ਸਕਦੀ ਹੈ। ਗੁਰਬਾਣੀ ਵਿਚਾਰ, ਲੇਖ ਨੰਬਰ 29 ਹੁਕਮ ਭਾਗ 5 ਇਸ ਵਿਸ਼ੇ ਤੇ ਗੁਰਮੁਖ ਪਿਆਰਿਆਂ ਨੇ 9 ਲੇਖ ਲਿਖੇ ਹਨ, ਜਿਸ ਵਿੱਚੋਂ 5ਵਾਂ ਭਾਗ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਸੀ। ਜਿਸ ਕਿਸੇ ਵੀਰ ਭੈਣ ਨੂੰ ਇਹਨਾਂ ਆਤਮਕ ਲਿਖਣੀਆਂ ਦੀ ਲੋੜ ਮਹਿਸੂਸ ਹੋਵੇ, ਆਪ ਜੀ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਇਹ ਲਿਖਤਾਂ ਲੈ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।